ਵਾਰ ਦਸਵੀਂ ਦੀ 12ਵੀਂ ਪੌੜੀ ਵਿੱਚ ਬੜੇ ਪਿਆਰੇ ਬਚਨ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ, ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜਿਨ੍ਹਾਂ ਦੀ ਪਾਵਨ ਬਾਣੀ, ਦੋਨਾਂ ਹੀ ਇਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਹਨਾਂ ਦੀ ਆਪਸ 'ਚ ਗੋਸ਼ਟੀ ਦੱਸਦੇ ਨੇ। ਭਗਤ ਨਾਮਦੇਵ ਜੀ ਪਹਿਲਾਂ ਦੇ ਪਰਮੇਸ਼ਰ ਨਾਲ ਜੁੜੇ ਹੈ, ਜਿਹੜੇ ਭਗਤ ਤਰਲੋਚਨ ਹੈ ਉਹਨਾਂ ਨੂੰ ਵੀ ਕਿਵੇਂ ਪ੍ਰਭੂ ਚਰਨਾਂ ਨਾਲ ਜੋੜਦੇ ਨੇ, ਬਚਨ ਉਚਾਰਨ ਕਰ ਰਹੇ ਹਨ। ਵਾਰ ਦਸਵੀਂ ਪੌੜੀ 12ਵੀਂ ਵਿੱਚ ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੈ ਭਗਤ ਕਰਨ ਮਿਲ ਦੋਏ ਜਾਣੇ ਨਾਮ ਦੇਉ ਹਰ ਚਲਤ ਸੁਣਾਵੈ ਨੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ਠਾਕਰ ਜੀ ਨੂੰ ਪੁੱਛਿਓ ਦਰਸ਼ਨ ਕਿਵੇਂ ਤਰਲੋਚਨ ਪਾਵੈ ਹੱਸ ਕੇ ਠਾਕੁਰ ਬੋਲਿਆ ਨਾਮ ਦੇਉ ਨੂੰ ਕਹਿ ਸਮਝਾਵੈ ਹੱਥ ਨ ਆਵੈ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੈ ਹਉ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ ਭਗਤੀ ਦਾਵੈ ਹੋਏ ਵਿਚੋਲਾ ਆਣ ਮਿਲਾਵੈ ਹੋਏ ਵਿਚੋਲਾ ਆਣ ਮਿਲਾਵੈ। ਜਦੋਂ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਭਗਤ ਨਾਮਦੇਵ ਜੀ ਪਰਮਾਤਮਾ ਦੀ ਬੰਦਗੀ ਕਰਦੇ ਨੇ, ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਦੇ ਆ, ਹੁਣ ਆਪਣੇ ਘਰ 'ਚ ਬੈਠੇ ਪਰਮੇਸ਼ਰ ਦਾ ਨਾਮ ਜਪਦੇ ਬੋਲ ਬੋਲ ਕੇ, ਰੋਜ਼ ਤਰਲੋਚਨ ਨੇ ਭਗਤ ਨਾਮਦੇਵ ਦੇ ਘਰ ਅੱਗਿਓਂ ਦੀ ਲੰਘਣਾ, ਆਵਾਜ਼ ਆਉਣੀ ਨਾਮਦੇਵ ਦੇ ਨਾਮ ਜਪਣ ਦੀ, ਬੰਦਗੀ ਕਰਨ ਦੀ। ਜਦੋਂ ਨਾਮਦੇਵ ਦੀ ਆਵਾਜ਼ ਸੁਣਨੀ, ਤਰਲੋਚਨ ਜੀ ਨੇ ਸੋਚਣਾ ਕਿਤੇ ਸਮਾਂ ਮਿਲੇ ਮੈਂ ਵੀ ਬੰਦਗੀ ਕਰਾਂ ਇਹਦੇ ਨਾਲ ਬੈਠ ਕੇ। ਇੱਕ ਦਿਨ ਖੁੱਲ੍ਹਾ ਦਰਵਾਜ਼ਾ ਵੇਖ ਕੇ ਚਲਾ ਗਿਆ ਅੰਦਰ ਤਰਲੋਚਨ। ਭਗਤ ਨਾਮਦੇਵ ਜੀ ਬੰਦਗੀ ਕਰਦੇ, ਨਾਮ ਸਿਮਰਨ 'ਚ ਜੁੜੇ, ਤਾਂ ਸਾਧ ਸੰਗਤ ਤਰਲੋਚਨ ਜੀ ਵੀ ਕੋਲ ਬੈਠ ਕੇ ਜਾ ਕੇ, ਜਿਨ੍ਹਾਂ ਨੂੰ ਅੱਜ ਆਪਾਂ ਭਗਤ ਤਰਲੋਚਨ ਜੀ ਆਖਦੇ, ਜਦੋਂ ਕੋਲ ਜਾ ਕੇ ਬੈਠੇ, ਇੱਕ ਦਿਨ ਗਏ, ਦੋ ਦਿਨ ਗਏ, ਚਾਰ ਦਿਨ, ਨਾਮਦੇਵ ਜੀ ਰੋਜ਼ ਆ ਜਾਇਆ ਕਰਨ, ਉਹ ਕਹਿੰਦੇ ਆ ਜਾਇਆ ਕਰ ਭਾਈ। ਦੋਵੇਂ ਜਣੇ ਮਿਲ ਕੇ ਹੁਣ ਰੱਬ ਦੀ ਬੰਦਗੀ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਦੇ ਹੈ। ਇੱਕ ਦਿਨ ਭਗਤ ਤਰਲੋਚਨ ਜੀ ਨੇ ਕਿਹਾ, ਨਾਮਦੇਵ ਜਿਹੜੇ ਪ੍ਰਭੂ ਦੀ ਤੂੰ ਬੰਦਗੀ ਕਰਦਾ, ਤੂੰ ਉਸ ਪਰਮੇਸ਼ਰ ਦਾ ਦਰਸ਼ਨ ਕੀਤਾ, ਤੂੰ ਉਸ ਪ੍ਰਭੂ ਦਾ ਦੀਦਾਰ ਪਾਇਆ, ਨਾਮਦੇਵ ਕਿਤੇ ਉਸ ਮਾਲਕ ਦੇ ਅੱਗੇ, ਪਰਮੇਸ਼ਰ ਦੇ ਅੱਗੇ ਮੇਰਾ ਵੀ ਤਰਲਾ ਲੈ ਕਿ ਤਰਲੋਚਨ ਵੀ ਪ੍ਰਭੂ ਤੇਰੇ ਦਰਸ਼ਨ ਕਰਨੇ ਚਾਹੁੰਦਾ, ਕਿਵੇਂ ਕਰ ਸਕਦਾ ਹੈ, ਮੇਰਾ ਵੀ ਪਰਮੇਸ਼ਰ ਦੇ ਅੱਗੇ ਤਰਲਾ ਲੈ, ਭਾਵ ਮੇਰੀ ਵੀ ਬੇਨਤੀ ਉਹਦੇ ਅੱਗੇ ਰੱਖ, ਤਰਲੋਚਨ ਵੀ ਦਰਸ਼ਨ ਕਰਨੇ ਚਾਹੁੰਦਾ ਤੇਰੇ। ਨਾਮਦੇਵ ਜੀ ਕਹਿੰਦੇ, ਹੁਣ ਸਵੇਰੇ ਅੰਮ੍ਰਿਤ ਵੇਲੇ ਉੱਠਾਂਗਾ, ਜਦੋਂ ਫਿਰ ਮੈਂ ਉਹਦੇ ਨਾਲ ਬਾਤਾਂ ਪਾਵਾਂਗਾ ਤੇ ਤੇਰੇ ਬਾਰੇ 'ਚ ਵੀ ਮੈਂ ਪੁੱਛਾਂਗਾ ਫਿਰ ਕਿ ਪ੍ਰਭੂ ਰਹਿਮਤ ਕਿਰਪਾ ਕਰ, ਤਰਲੋਚਨ ਜੀ ਨੂੰ ਵੀ ਦਰਸ਼ਨ ਦੇ। ਕਿਵੇਂ ਗੋਸ਼ਟ ਕਰਦੇ ਨੇ ਆਪਸ 'ਚ, ਕਿਵੇਂ ਪ੍ਰਭੂ ਦੇ ਚਰਨਾਂ ਨਾਲ ਜੁੜੇ ਨੇ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਦਰਸ਼ਨ ਵੇਖਣ ਨਾਮ ਦੇਵ ਭਲਕੇ ਉੱਠ ਤਰਲੋਚਨ ਆਵੈ। ਕਹਿੰਦੇ ਤਰਲੋਚਨ ਨਾਮੀ ਇੱਕ ਹੋਰ ਪ੍ਰਭੂ ਦਾ ਪਿਆਰਾ ਨਾਮਦੇਵ ਦਾ ਸਵੇਰੇ ਦਰਸ਼ਨ ਕਰਨ ਵਾਸਤੇ ਰੋਜ਼ਾਨਾ ਆਉਂਦਾ ਸੀ, ਰੋਜ਼ ਆਇਆ ਕਰਨਾ। ਫਿਰ ਜਦੋਂ ਆਦਤ ਬਣ ਗਈ ਨਾ, ਨੇਮ ਬਣ ਗਿਆ, ਫਿਰ ਰੋਜ਼ ਆ ਜਾਂਦਾ ਹੁਣ ਤਰਲੋਚਨ। ਭਗਤ ਕਰਨ ਮਿਲ ਦੋਏ ਜਾਣੇ ਨਾਮ ਦਿਓ ਹਰ ਚਲਤ ਸੁਣਾਵੈ। ਦੋਵੇਂ ਜਣੇ ਮਿਲ ਕੇ ਪਰਮਾਤਮਾ ਦੀ ਭਗਤੀ ਕਰਦੇ, ਭਗਤ ਕਰਨ ਮਿਲ ਦੋਏ ਜਣੇ, ਦੋਵੇਂ ਮਿਲ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਪਰ ਉਸ ਬੰਦਗੀ ਵਿੱਚ ਇੱਕ ਬਾਤ ਇਹ ਹੈ, ਨਾਮ ਦਿਓ ਹਰ ਚਲਤ ਸੁਣਾਵੈ। ਨਾਮਦੇਵ ਹਰੀ ਪਰਮਾਤਮਾ ਦੇ ਕੌਤਕ, ਪ੍ਰਭੂ ਦੀ ਵਡਿਆਈ, ਪਰਮੇਸ਼ਰ ਦਾ ਜਸ ਭਗਤ ਨਾਮਦੇਵ ਜੀ ਸੁਣਾਉਂਦੇ ਹਨ ਤੇ ਤਰਲੋਚਨ ਸਰਵਣ ਕਰਦਾ। ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਇੱਕ ਦਿਨ ਤਰਲੋਚਨ ਜੀ ਨੇ ਕਿਹਾ, ਹੇ ਨਾਮਦੇਵ ਕੋਈ ਢੰਗ ਵਰਤੀਏ ਭਾਈ, ਕਿਵੇਂ ਮੈਂ ਵੀ ਪਰਮੇਸ਼ਰ ਦਾ ਦਰਸ਼ਨ ਕਰ ਸਕਾਂ, ਮੇਰੀ ਵੀ ਕਰ ਬੇਨਤੀ ਉਸ ਪਰਮੇਸ਼ਰ ਦੇ ਅੱਗੇ, ਉਸ ਪ੍ਰਭੂ ਦੇ ਅੱਗੇ, ਮੇਰੀ ਵੀ ਮਿੰਨਤ ਕਰ, ਮੇਰੀ ਵੀ ਬੇਨਤੀ ਕਰ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਕਿਤੇ ਉਹਨੂੰ ਭਾਵੇ, ਕਿਤੇ ਮੈਂ ਵੀ ਉਹਨੂੰ ਚੰਗਾ ਲੱਗਾਂ ਤੇ ਮੈਂ ਵੀ ਉਹਦਾ ਦਰਸ਼ਨ ਪਾ ਲਵਾਂ, ਉਹਦਾ ਦੀਦਾਰ ਕਰ ਲਵਾਂ ਪਰਮੇਸ਼ਰ ਦਾ। ਨਾਮਦੇਵ ਮੇਰੀ ਮਿੰਨਤ ਕਰ, ਮੇਰੀ ਬੇਨਤੀ ਕਰ ਪ੍ਰਭੂ ਦੇ ਅੱਗੇ, ਮੇਰਾ ਵੀ ਚੇਤ ਕਰਦਾ ਉਹਦਾ ਦਰਸ਼ਨ ਕਰਨ ਵਾਸਤੇ। ਹੁਣ ਜਿਹੜੇ ਜੁੜੇ ਨੇ ਨਾ ਬਾਣੀ ਆਖਦੀ ਨਾ ਤਿੰਨਾਂ ਦੇਖ ਮਨ ਚਾਹ ਠੰਡਾ ਆਉਂ ਕਦ ਪਾਈ ਗੁਣ ਤਾਸਾ। ਜੁੜਿਆਂ ਹੋਇਆਂ ਵੱਲ ਵੇਖ ਕੇ ਜਪਦਿਆਂ ਵੱਲ ਵੇਖ ਕੇ ਸਾਡੇ ਅੰਦਰ ਵੀ ਚਾਹ ਉੱਠਦਾ ਅਸੀਂ ਵੀ ਦੀਦਾਰ ਕਰੀਏ ਤੇ ਜਪੀਏ। ਭਗਤ ਤਰਲੋਚਨ ਜੀ ਕਹਿੰਦੇ ਮੇਰੀ ਵੀ ਕਰ ਬੇਨਤੀ ਲੈ ਉਸ ਮਾਲਕ ਦੇ ਅੱਗੇ ਮੇਰਾ ਵੀ ਤਰਲਾ ਨਾਮਦੇਵ ਕਿਵੇਂ ਮੈਂ ਪਰਮੇਸ਼ਰ ਦਾ ਦਰਸ਼ਨ ਕਰ ਸਕਦਾ ਹਾਂ। ਠਾਕੁਰ ਜੀ ਨੂੰ ਪੁੱਛਿਓ ਦਰਸ਼ਨ ਕਿਵੇਂ ਤਰਲੋਚਨ ਪਾਵੈ। ਫਿਰ ਜੁੜੇ ਜਦੋਂ ਅੰਮ੍ਰਿਤ ਵੇਲੇ ਫਿਰ ਅਗਲੇ ਦਿਨ ਸੁਰਤ ਜੁੜੀ ਪ੍ਰਭੂ ਦੇ ਚਰਨਾਂ ਨਾਲ ਹੈ ਤੇ ਭਗਤ ਹਰ ਵਕਤ ਹੀ ਪਰਮੇਸ਼ਰ ਦੇ ਨਾਲ ਜੁੜੇ ਸਾਸ ਸਾਸ ਉਹਦੀ ਯਾਦ ਚ ਨੇ। ਪਰ ਜਦੋਂ ਤਰਲਾ ਲਿਆ ਜੀ ਨਾਮਦੇਵ ਜੀ ਨੇ ਠਾਕੁਰ ਜੀ ਨੂੰ ਪੁੱਛਿਓ ਉਸ ਠਾਕੁਰ ਨੂੰ ਭਾਵ ਮਾਲਕ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਨੂੰ ਮਿੰਨਤ ਕੀਤੀ ਕਿਸਨੇ ਨਾਮਦੇਵ ਜੀ ਨੇ ਤੇ ਕੀ ਬੇਨਤੀ ਕੀਤੀ ਠਾਕੁਰ ਜੀ ਨੂੰ ਪੁੱਛਿਓ ਕੀ ਪੁੱਛਿਆ ਦਰਸ਼ਨ ਕਿਵੇਂ ਤਰਲੋਚਨ ਪਾਵੇ। ਪ੍ਰਭੂ ਤਰਲੋਚਨ ਵੀ ਮੇਰਾ ਭਾਈ ਮੇਰਾ ਗੁਰ ਭਾਈ ਮੇਰਾ ਮਿੱਤਰ ਪਿਆਰਾ ਹੈ ਅਸੀਂ ਦੋਵੇਂ ਮਿਲ ਕੇ ਤੇਰੀ ਬੰਦਗੀ ਕਰਦੇ ਹਾਂ ਉਹ ਜਿਹੜਾ ਤਰਲੋਚਨ ਹੈ ਉਹ ਕਿਵੇਂ ਆਪ ਜੀ ਦਾ ਦਰਸ਼ਨ ਕਰ ਸਕਦਾ। ਰੱਬ ਨੂੰ ਪੁੱਛਦੇ ਰੱਬ ਨੂੰ ਨਾਮਦੇਵ ਕੈਸੀਆਂ ਬਾਤਾਂ ਸਾਂਝੀਆਂ ਕਹਿੰਦੇ ਤਰਲੋਚਨ ਦੀ ਮਿੰਨਤ ਤਰਲਾ ਰਾਹੀਂ ਕਿਸ ਦੇ ਹੋ ਰਿਹਾ ਕਿਸ ਦੇ ਦੁਆਰਾ ਨਾਮਦੇਵ ਜੀ ਦੇ ਰਾਹੀਂ। ਦੱਸੋ ਪਰਮੇਸ਼ਰ ਜੀ ਤਰਲੋਚਨ ਕਿਵੇਂ ਦਰਸ਼ਨ ਕਰੇ ਤੁਹਾਡਾ। ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ ਤਾਂ ਪਰਮੇਸ਼ਰ ਹੱਸ ਪਿਆ। ਪ੍ਰਭੂ ਜੀ ਹੱਸ ਕੇ ਬੋਲੇ ਤੇ ਕਹਿ ਕਿਹਾ ਨਾਮਦੇਵ ਨੂੰ ਕਹਿ ਕੇ ਸਮਝਾਉਂਦੇ ਨੇ ਕੀ ਹੱਥ ਨ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੇ। ਕਹਿਣ ਲੱਗੇ ਜਿਹੜਾ ਦੀਦਾਰ ਹੈ ਨਾ ਦਰਸ਼ਨ ਹੈ ਨਾ ਉਹ ਕਿਸੇ ਸੰਸਾਰੀ ਭੇਟਾ ਨਾਲ ਨਹੀਂ ਹੋ ਸਕਦਾ। ਕੋਈ ਧਨ ਮਾਇਆ ਪਦਾਰਥ ਭੇਟਾ ਕਰੇ ਇਹਨਾਂ ਪਦਾਰਥਾਂ ਨਾਲ ਰੱਬ ਦਾ ਦਰਸ਼ਨ ਦੀਦਾਰ ਨਹੀਂ ਕੀਤਾ ਜਾ ਸਕਦਾ। ਤੁਸ ਤਰਲੋਚਨ ਮੈਂ ਮੂੰਹ ਲਾਵੇ ਪਰਮੇਸ਼ਰ ਕਹਿ ਰਿਹਾ ਨਾਮਦੇਵ ਨੂੰ ਕਹਿੰਦੇ ਨਾਮਦੇਵ ਮੈਂ ਤਰਲੋਚਨ ਨੂੰ ਪ੍ਰਸੰਨ ਹੋ ਕੇ ਦਰਸ਼ਨ ਦੇਵਾਂਗਾ ਖੁਸ਼ ਹੋ ਕੇ ਦਰਸ਼ਨ ਦੇਵਾਂਗਾ। ਜਿਹੜਾ ਪ੍ਰਭੂ ਦਾ ਦੀਦਾਰ ਹੈ ਕਿਵੇਂ ਕਰਨਾ ਇਹ ਸਾਡੀਆਂ ਚਤਰਾਈਆਂ ਸਿਆਣਪਾਂ ਤੇ ਨਹੀਂ ਖੜਾ। ਕੋਈ ਇਨਸਾਨ ਆਖੇ ਮੈਂ ਬੜੀ ਬੰਦਗੀ ਕਰਦਾ ਨਾਮ ਜਪਦਾ ਮੈਂ ਸੇਵਾ ਕਰਦਾ ਮੈਨੂੰ ਜ਼ਰੂਰ ਰੱਬ ਦਾ ਦਰਸ਼ਨ ਹੋਏਗਾ, ਨਹੀਂ। ਸੇਵਾ ਕਰ ਬੰਦਗੀ ਕਰ ਭਗਤੀ ਕਰ ਅੰਮ੍ਰਿਤ ਵੇਲੇ ਨਿਤਨੇਮ ਕਰ ਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਪਰ ਭਲਿਆ ਦੀਦਾਰ ਉਹਦੀ ਬਖਸ਼ਿਸ਼ ਉਹਦੀ ਰਹਿਮਤ ਦੇ ਉੱਤੇ ਰੱਖ ਤੇ ਦਰਸ਼ਨ ਤੂੰ ਦੇਣਾ ਹੈ ਤੂੰ ਸਾਡੇ ਤੇ ਤਰਸ ਖਾ ਤੂੰ ਸਾਡੇ ਤੇ ਬਖਸ਼ਿਸ਼ ਕਰ। ਮੈਂ ਤੇ ਉਸ ਦੇ ਯੋਗ ਹੀ ਨਹੀਂ ਅਜੇ ਤੱਕ ਕਿ ਪ੍ਰਭੂ ਮੈਂ ਸਾਹਮਣੇ ਬਹਿ ਕੇ ਸਾਕਸ਼ਾਤ ਤੇਰਾ ਦਰਸ਼ਨ ਕਰ ਸਕਾਂ। ਭਾਵ ਕਰਮ ਕਰਨਾ ਹੈ ਪਰੰਤੂ ਜਿਹੜਾ ਫਲ ਹੈ ਉਹ ਪਰਮਾਤਮਾ ਦੇ ਉੱਤੇ ਭਰੋਸਾ ਰੱਖਣਾ ਉਹਨੇ ਤਰੁੱਠ ਕੇ ਬਖਸ਼ਿਸ਼ ਕਰਕੇ ਦੇਣਾ ਹੈ। ਇਸ ਲਈ ਹੱਥ ਨਾ ਆਵੇ ਭੇਟ ਸੋ ਭੇਟ ਦਾ ਅਰਥ ਹੈ ਮਿਲਾਪ ਪਰਮਾਤਮਾ ਦਾ ਮਿਲਾਪ ਜਿਹੜਾ ਸਾਧ ਸੰਗਤ ਉਹ ਇਸ ਤਰ੍ਹਾਂ ਹੱਥ ਨਹੀਂ ਆ ਜਾਂਦਾ ਕਿਸੇ ਦੁਨਿਆਵੀ ਚੀਜ਼ ਪਦਾਰਥਾਂ ਦੇ ਵੱਟੇ ਚ ਨਹੀਂ। ਤੁਸ ਤਰਲੋਚਨ ਮੈਂ ਮੂੰਹ ਲਾਵੇ ਕਹਿਣ ਲੱਗੇ ਮੈਂ ਤਰੁੱਠ ਕੇ ਤਰਲੋਚਨ ਨੂੰ ਆਪ ਹੀ ਦਰਸ਼ਨ ਦਿਆਂਗਾ ਕਿਉਂਕਿ ਹਾਂ ਅਧੀਨ ਹਾਂ ਭਗਤ ਦੇ ਪਹੁੰਚ ਨਿਹੰਗਾਂ ਭਗਤੀ ਦਾਵੇ। ਪਰਮੇਸ਼ਰ ਕਹਿੰਦਾ ਨਾਮਦੇਵ ਮੈਂ ਭਗਤਾਂ ਦੇ ਅਧੀਨ ਹਾਂ ਪਰ ਭਗਤੀ ਕਰਦਿਆਂ ਕਰਦਿਆਂ ਨਿਮਰਤਾ ਆ ਜਾਵੇ ਆਪਾਂ ਗਵਾਚ ਜਾਵੇ ਦਾਵਾ ਨਾ ਕਰੇ ਕਿ ਮੈਂ ਭਗਤੀ ਕਰਦਾ। ਪਹੁੰਚ ਨਿਹੰਗਾਂ ਭਗਤੀ ਦਾਵੇ ਇਹ ਦਾਵਾ ਨਾ ਕਰੇ ਕਿ ਮੈਂ ਪਰਮਾਤਮਾ ਦੀ ਬੜੀ ਬੰਦਗੀ ਕੀਤੀ ਮੈਂ ਬੜਾ ਨਾਮ ਜਪਿਆ, ਨਹੀਂ। ਬੰਦਗੀ ਭਗਤੀ ਕਰਕੇ ਵੀ ਆਖੇ ਪ੍ਰਭੂ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਕੁੰਦ ਕਰ। ਅਰਦਾਸ ਇਹ ਹੋਈ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਕਿਰਪਾ ਕਰਕੇ ਆਪਣੇ ਪੱਲੇ ਲਾ ਲੈ। ਇਸ ਕਰਕੇ ਜਿਹੜੇ ਭਗਤੀ ਕਰਨ ਵਾਲੇ ਫਿਰ ਬੰਦਗੀ ਕਰਨ ਵਾਲੇ ਨੇ ਪਰਮੇਸ਼ਰ ਇਹ ਵੀ ਨਾਲ ਆਖਦਾ ਮੈਂ ਉਹਨਾਂ ਨੂੰ ਰੱਦ ਨਹੀਂ ਕਰ ਸਕਦਾ ਆਪਣੇ ਭਗਤਾਂ ਦੇ ਵਸ ਵਿੱਚ ਵੀ ਹੋ ਜਾਂਦਾ। ਅਖੀਰਲੀ ਪੰਕਤੀ ਚ ਫੁਰਮਾਨ ਕਰ ਰਹੇ ਨੇ ਹੋਏ ਵਿਚੋਲਾ ਆਣ ਮਿਲਾਵੇ। ਨਾਮਦੇਵ ਵਿਚੋਲੇ ਹੋ ਕੇ ਤੇਰੇ ਵਰਗੇ ਭਗਤ ਜਿਹੜੇ ਨਾ ਇਸ ਤਰ੍ਹਾਂ ਦੂਸਰਿਆਂ ਨੂੰ ਵੀ ਮੇਰੇ ਨਾਲ ਮਿਲਾ ਦਿੰਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਮਾਲਕਾ ਫਿਰ ਕਰਦੇ ਕਿਰਪਾ ਕਰਦੇ ਪ੍ਰਭੂ ਬਖਸ਼ਿਸ਼ ਫਿਰ ਕਰਦੇ ਰਹਿਮਤ ਤਰਲੋਚਨ ਦੇ ਉੱਤੇ ਵੀ ਦੇ ਉਹਨੂੰ ਵੀ ਦਰਸ਼ਨ। ਹੁਣ ਵਿਚੋਲਾ ਤੇ ਤੇਰੇ ਅੱਗੇ ਬੇਨਤੀ ਕਰ ਹੀ ਰਿਹਾ ਹੈ। ਸਾਧ ਸੰਗਤ ਸੱਚ ਜਾਣਿਓ ਜੇ ਤਰਲੋਚਨ ਜੀ ਨੇ ਵੀ ਬੰਦਗੀ ਕੀਤੀ ਤੇ ਸਾਕਸ਼ਾਤ ਪ੍ਰਭੂ ਦੇ ਦਰਸ਼ਨ ਪਾ ਲਏ। ਨਿਰੰਕਾਰ ਵਾਹਿਗੁਰੂ ਦਾ ਦਿਦਾਰ ਕਰ ਲਿਆ। ਸਭ ਤੋਂ ਵੱਡਾ ਉਪਦੇਸ਼ ਇਹ ਹੈ ਕਿ ਉਹ ਪਰਮੇਸ਼ਰ ਪਿਆਰਾ ਭਗਤੀ ਦੇ ਨਾਲ ਲੱਭਦਾ ਹੈ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਜਨ, ਸੰਤ ਜਨ, ਬੰਦਗੀ ਵਾਲੇ, ਉਹ ਸਾਧ ਸੰਗਤ ਤੁਹਾਡੇ ਮਿੱਤਰ ਬਣ ਕੇ, ਗੁਰਭਾਈ ਬਣ ਕੇ ਸੰਤ ਜਨ ਪਰਮਾਰਥ ਦੇ ਰਸਤੇ ਤੇ ਚੱਲਣ ਲਈ ਤੁਹਾਡੀ ਸਹਾਇਤਾ ਕਰ ਦਿੰਦੇ ਨੇ, ਤੁਹਾਨੂੰ ਨਿਰੰਕਾਰ ਦੀ ਦਰਗਾਹ ਤੱਕ ਸੁਰਤ ਬਿਰਤੀ ਕਰਕੇ ਲੈ ਜਾਂਦੇ। ਤਾਂ ਹੀ ਬਾਣੀ ਚ ਬਾਰ ਬਾਰ ਆਏ ਨਾ ਬਚਨ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਬਕੋਂ ਸੋਭ ਰਸਨਾ ਦੀਜੈ ਪ੍ਰਾਣ ਅਕੋਸ਼। ਤਾਂ ਹੀ ਬਾਣੀ ਚ ਬਚਨ ਆ ਕੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚ ਆਈ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡਭਾਗੀ। ਭਾਈ ਗੁਰਦਾਸ ਜੀ ਕਹਿ ਰਹੇ ਹੋਏ ਵਿਚੋਲਾ ਆਣ ਮਿਲਾਵੇ, ਵਿਚੋਲਾ ਬਣੇ ਕੋਈ ਪ੍ਰਭੂ ਦਾ ਪਿਆਰਾ, ਮਿਲਾ ਦੇਵੇ ਮੈਨੂੰ ਪਰਮੇਸ਼ਵਰ ਦੇ ਚਰਨਾਂ ਨਾਲ। ਤਾਂ ਸਾਧ ਸੰਗਤ, ਭਗਤ ਨਾਮਦੇਵ ਜੀ ਦੀ ਸੰਗਤ ਕੀਤੀ, ਤਰਲੋਚਨ ਨੇ ਪਰਮੇਸ਼ਵਰ ਵਿੱਚ ਲੀਨ ਹੋ ਕੇ ਅਭੇਦ ਹੋ ਗਏ ਆਪਸ ਦੇ ਵਿੱਚ। ਗੋਸ਼ਟੀ ਦੇ ਬਚਨ ਵੀ ਬਾਣੀ ਚ ਇਹਨਾਂ ਦੇ ਆਏ, ਮਿਲ ਕੇ ਗੱਲਾਂ ਕਰਦੇ ਸੀ ਆਪਸ ਚ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸ਼ੀ ਪਹੁਸ਼ਾਏ ਲੈ ਰਾਮ ਨਾ ਲਾਵੋ ਚੀਤ। ਕੱਪੜੇ ਰੰਗ ਦਾ ਰਹਿੰਦਾ ਨਾਮਦੇਵ, ਰੱਬ ਦੀ ਬੰਦਗੀ ਨਹੀਂ ਕਰਦਾ। ਹੁਣ ਰੱਬ ਦੀ ਬੰਦਗੀ ਵੀ ਪਿੱਛੇ ਜ਼ਿਕਰ ਆਇਆ, ਇਹ ਗੋਸ਼ਟੀਆਂ ਉਹਨਾਂ ਦੀਆਂ ਜਿਹੜੀਆਂ, ਇਹ ਪਰਮਾਤਮਾ ਨਾਲ ਜੋੜਨ ਵਾਸਤੇ। ਪਤਾ ਹੈ ਤਰਲੋਚਨ ਨੂੰ ਕਿ ਰੱਬ ਦੀ ਬੰਦਗੀ ਚ ਜੁੜਿਆ, ਤਰਲੋਚਨ ਜੀ ਨੂੰ ਤੇ ਨਾਮਦੇਵ ਜੀ ਨੇ ਲਾਇਆ ਉਹਦੇ ਨਾਲ, ਪਰਮੇਸ਼ਰ ਦੇ ਨਾਲ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਏਦਾਂ ਹੋਏ ਵਿਚੋਲਾ ਆਣ ਮਿਲਾਵੈ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਏ ਨਾਮਦੇਵ ਵੀ ਤੇ ਤਰਲੋਚਨ ਵੀ। ਇਹ ਸਲੋਕ ਇਸ ਲਈ ਦਾਸ ਨੇ ਸਾਂਝੇ ਕੀਤੇ ਕਿ ਆਪਸ ਦੇ ਵਿੱਚ ਉਹਨਾਂ ਦੀ ਵਿਚਾਰ ਗੋਸ਼ਟੀ ਭਗਤ ਤਰਲੋਚਨ ਜੀ ਦੀ, ਭਗਤ ਨਾਮਦੇਵ ਜੀ ਦੀ ਆਪਸ ਦੇ ਵਿੱਚ ਅਕਸਰ ਹੁੰਦੀ ਰਹਿੰਦੀ ਸੀ। ਹੋਏ ਵਿਚੋਲਾ ਆਣ ਮਿਲਾਵੇ, ਪ੍ਰਭੂ ਦੇ ਪਿਆਰੇ ਵਿਚੋਲੇ ਹਨ ਪ੍ਰਭੂ ਦੀ ਦਰਗਾਹ ਤੱਕ, ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਉਣ ਵਾਲੇ, ਜਿਹੜੇ ਪਰਮਾਰਥ ਦੇ ਰਸਤੇ ਤੇ, ਧਰਮ ਦੇ ਰਸਤੇ ਤੇ ਚੱਲਣ ਵਾਸਤੇ ਆਪਣੀ ਸੰਗਤ ਚ ਬਿਠਾ ਕੇ ਤੁਹਾਡੀ ਸਹਾਇਤਾ ਕਰਦੇ ਨੇ। ਵਾਰ ਦਸਵੀਂ ਦੀ ਪੌੜੀ 13ਵੀਂ ਵਿੱਚ ਭਗਤ ਧੰਨਾ ਜੀ ਦਾ ਜ਼ਿਕਰ ਕਰ ਰਹੇ ਹਨ, ਪਾਵਨ ਫੁਰਮਾਨ ਕਰਦੇ ਨੇ। ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ, ਧੰਨੈ ਡਿੱਠਾ ਚਲਤ ਇਹੋ, ਪੁੱਛੈ ਬਾਹਮਣ ਆਖ ਸੁਣਾਵੈ। ਠਾਕੁਰ ਦੀ ਸੇਵਾ ਕਰੈ, ਜੋ ਇੱਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭੇ ਦੇਹ ਇੱਕ ਜੇ ਤੁਧ ਭਾਵੈ। ਪੱਥਰ ਇੱਕ ਲਪੇਟ ਕਰ, ਦੇ ਧੰਨੈ ਨੂੰ ਗੈਲ ਛਡਾਵੈ। ਠਾਕੁਰ ਨੂੰ ਨਾਵਾਲ ਕੈ, ਸ਼ਾਹ ਰੋਟੀ ਲੈ ਭੋਗ ਚੜਾਵੈ। ਹੱਥ ਜੋੜ ਮਿੰਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ। ਹਉ ਪੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ। ਗੁਸਾਈ ਪਰਤਖ ਹੋਏ, ਰੋਟੀ ਖਾਏ ਸ਼ਾਹ ਮੂੰਹ ਲਾਵੈ। ਭੋਲਾ ਪਾਓ ਗੋਬਿੰਦ ਮਿਲਾਵੈ, ਭੋਲਾ ਪਾਓ ਗੋਬਿੰਦ ਮਿਲਾਵੈ। ਕਹਿਣ ਲੱਗੇ ਬ੍ਰਾਹਮਣ ਪੂਜੇ ਦੇਵਤਾ, ਧੰਨਾ ਗਊ ਚਰਾਵਣ ਆਵੈ। ਇੱਕ ਬ੍ਰਾਹਮਣ ਜਿਹੜਾ ਬਾਹਲੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਸੀ, ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ, ਤਰ੍ਹਾਂ ਤਰ੍ਹਾਂ ਦੇ ਦੇਵਤੇ ਉਹਨੇ ਆਪਣੇ ਬਣਾ ਕੇ ਰੱਖੇ ਆ, ਪੂਜਦਾ ਸੀ। ਤੇ ਧੰਨਾ ਸਾਧ ਸੰਗਤ ਰੋਜ਼ ਗਊ ਚਰਾਉਣ ਵਾਸਤੇ ਜਾਂਦਾ ਸੀ, ਭਾਵ ਗਾਈਆਂ ਚਾਰਦਾ ਸੀ, ਆਪਣੇ ਪਸ਼ੂ ਜਿਹੜੇ ਦੁੱਧ ਦਿੰਦੇ ਸੀ। ਇਸ ਲਈ ਧੰਨਾ ਜੀ ਦੀ ਉਸ ਬ੍ਰਾਹਮਣ ਦੇ ਨਾਲ, ਕਈਆਂ ਵਿਦਵਾਨਾਂ ਨੇ ਉਸ ਬ੍ਰਾਹਮਣ ਦਾ ਨਾਮ ਵੀ ਲਿਖਿਆ ਵੀ ਉਸਦਾ ਨਾਮ ਤਰਲੋਚਨ ਸੀ। ਇਹ ਭਗਤ ਤਰਲੋਚਨ ਨਹੀਂ ਹਨ, ਇਹ ਚੇਤੇ ਰੱਖਣਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ, ਜਾਂ ਪਿਛਲੀ ਪੌੜੀ ਵਿੱਚ ਜਿਨ੍ਹਾਂ ਦਾ ਜ਼ਿਕਰ ਆਇਆ, ਭਗਤ ਨਾਮਦੇਵ ਜੀ ਦੇ ਨਾਲ ਮਿਲ ਕੇ ਜਿਹੜੇ ਬੰਦਗੀ ਕਰਦੇ ਸੀ, ਉਹ ਨਹੀਂ, ਇਹ ਕਿਸੇ ਹੋਰ ਬ੍ਰਾਹਮਣ ਪੰਡਿਤ ਦਾ ਜ਼ਿਕਰ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਉਹ ਬ੍ਰਾਹਮਣ ਪੂਜਾ ਕਰਦਾ, ਤੇ ਧੰਨਾ ਗਾਈਆਂ ਚਾਰਨ ਵਾਸਤੇ ਜਾਂਦਾ, ਤੇ ਰੋਜ਼ ਉਸ ਬ੍ਰਾਹਮਣ ਦੇ ਨਾਲ, ਪੰਡਿਤ ਨਾਲ ਧੰਨਾ ਜੀ ਦੇ ਬਚਨ ਬਿਲਾਸ ਹੁੰਦੇ ਆ। ਕਹਿਣ ਲੱਗੇ ਧੰਨੈ ਡਿੱਠਾ ਚਲਤ ਇਹੋ, ਪੁੱਛੇ ਬਾਹਮਣ ਆਖ ਸੁਣਾਵੇ ਤਾਂ ਨਾ ਉਸਦਾ ਇਹ ਕਰਤੱਵ ਦੇਖ ਕੇ ਪੁੱਛਦਾ ਵੀ ਪੰਡਿਤ ਜੀ ਇਹ ਤੁਸੀਂ ਕੀ ਕਰਦੇ ਹੋ, ਇਹ ਜਿਹੜੇ ਦੇਵੀ ਦੇਵਤੇ ਆ ਜਿਹੜੀਆਂ ਮੂਰਤੀਆਂ ਨੇ ਆਹ ਜਿਹੜੇ ਪੱਥਰ ਤੁਸੀਂ ਰੱਖੇ ਆ ਇਹ ਕੀ ਕਰਦੇ ਨੇ, ਕੀ ਪੂਜਾ ਕਰਦੇ ਹੋ ਇਹਨਾਂ ਦੀ, ਕਦੀ ਤੁਸੀਂ ਇਹਨਾਂ ਨੂੰ ਨਿਵਾਲਦੇ ਹੋ, ਕਦੇ ਤੁਸੀਂ ਇਹਨਾਂ ਨੂੰ ਭੋਗ ਲਵਾਉਂਦੇ ਹੋ, ਇਹਨਾਂ ਦੀ ਪੂਜਾ ਕਰਦੇ, ਧੂਫ ਦਿਖਾਉਂਦੇ, ਬੜਾ ਕੁਛ ਕਰਦੇ ਜੇ ਤੁਸੀਂ। ਤੇ ਉਸ ਬ੍ਰਾਹਮਣ ਨੂੰ ਪੁੱਛਿਆ ਪੰਡਿਤ ਜੀ ਵੀ ਇਹ ਕੀ ਕਰਦੇ ਨੇ, ਧੰਨੇ ਡਿਠਾ ਚਲਤ, ਇਹ ਕੌਤਕ ਵੇਖਿਆ ਉਹਦਾ ਜੋ ਪੰਡਿਤ ਕਰਦਾ, ਨੇੜੇ ਹੋ ਕੇ ਤੱਕਿਆ ਧੰਨਾ ਜੀ ਨੇ, ਪੁੱਛਿਆ ਬ੍ਰਾਹਮਣ ਆਖ ਸੁਣਾਵੇ। ਹੁਣ ਉਹ ਕੀ ਆਖਦਾ ਅੱਗਿਓ ਜਿਹੜਾ ਉਹ ਬ੍ਰਾਹਮਣ ਹੈ, ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਉਹ ਪੰਡਿਤ ਕਹਿੰਦਾ ਧੰਨਾ ਜੀ ਇਹ ਠਾਕੁਰ ਨੇ ਸਾਡੇ, ਤੇ ਜਿਹੜਾ ਠਾਕੁਰ ਦੀ ਮਨ ਚਿੱਤ ਹਿਰਦਾ ਦਿਲ ਕਰਕੇ ਸੇਵਾ ਕਰਦਾ ਹੈ ਸਾਰੇ ਦੇ ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ, ਜੋ ਤੁਸੀਂ ਮੰਗੋ ਇਹਨਾਂ ਕੋਲੋਂ ਮਿਲ ਜਾਂਦਾ ਹੈ, ਇਸ ਲਈ ਮੈਂ ਇਹਨਾਂ ਦੀ ਸੇਵਾ ਕਰਦਾ ਹਾਂ ਤੇ ਜੋ ਕੁਛ ਵੀ ਮੈਂ ਮੰਗਦਾ ਹਾਂ ਮੈਨੂੰ ਪ੍ਰਾਪਤ ਹੋ ਜਾਂਦਾ ਹੈ, ਭਾਵੇਂ ਇਹਨਾਂ ਦੀ ਸੇਵਾ ਕਰਨ ਨਾਲ ਜੋ ਇੱਛਾ ਸੋਈ ਫਲ ਪਾਵੇ, ਹਰ ਤਰ੍ਹਾਂ ਦੇ ਮਨ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਜਦੋਂ ਧੰਨਾ ਜੀ ਨੇ ਸੁਣਿਆ ਕਹਿੰਦੇ ਧੰਨਾ ਕਰਦਾ ਜੋਦੜੀ ਮੈਂ ਭੇ ਦੇਹ ਇੱਕ ਜੇ ਤੁਧ ਭਾਵੈ। ਧੰਨਾ ਹੁਣ ਬੇਨਤੀ ਕਰਨ ਲੱਗ ਪਿਆ ਪੰਡਿਤ, ਧੰਨਾ ਕਰਦਾ ਜੋਦੜੀ, ਮਿਹਨਤ ਕਰਦਾ ਉਹਦੀ। ਧੰਨਾ ਜੀ ਕਹਿੰਦੇ ਕਿ ਸੱਜਣਾ ਗੱਲ ਇਹ ਆ ਤੇਰੇ ਨਾਲ ਰੋਜ਼ ਗੱਲਾਂ ਬਾਤਾਂ ਮੇਰੀਆਂ ਹੁੰਦੀਆਂ, ਇੱਕ ਕਿਰਪਾ ਕਰ। ਉਹ ਪੰਡਿਤ ਕਹਿੰਦਾ ਕੀ, ਕਹਿੰਦੇ ਇੱਕ ਠਾਕੁਰ ਮੈਨੂੰ ਵੀ ਦੇ ਦੇ, ਜੇ ਤੈਨੂੰ ਮੇਰੀ ਗੱਲ ਚੰਗੀ ਲੱਗੇ, ਜੇ ਤੈਨੂੰ ਇਹ ਪਾਉਂਦਾ ਇੱਕ ਠਾਕੁਰ ਜਿਹੜਾ ਨਾ ਉਹ ਮੈਨੂੰ ਵੀ ਦੇ ਦੇ, ਮੈਂ ਵੀ ਇਹਦੀ ਪੂਜਾ ਕਰਾਂਗਾ ਤੇ ਮੈਂ ਵੀ ਯਤਨ ਕਰਾਂਗਾ ਇਹਦੇ ਕੋਲੋਂ ਜੋ ਮੰਗਾਂ ਮੈਨੂੰ ਮਿਲ ਜੇ। ਹੁਣ ਉਹ ਪੰਡਿਤ ਜਿਹੜਾ ਸੀ ਉਹਨੇ ਜਦੋਂ ਭਗਤ ਧੰਨਾ ਜੀ, ਜਿਸ ਨੂੰ ਅੱਜ ਆਪਾਂ ਸਤਿਕਾਰ ਨਾਲ ਭਗਤ ਧੰਨਾ ਜੀ ਆਖਦੇ, ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਪੰਜਵੇਂ ਗੁਰਦੇਵ ਨੇ ਅੰਕਿਤ ਕੀਤੀ, ਔਰ ਜਿਨ੍ਹਾਂ ਦੀਆਂ ਵਾਰਾਂ ਦੀ ਆਪਾਂ ਵਿਆਖਿਆ ਕਰ ਰਹੇ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਇੱਕ ਅੱਖਰ ਲਾਗ ਬਿੰਦੀ ਕੰਨਾ ਆਪਣੇ ਕਰ ਕਮਲਾਂ ਨਾਲ ਲਿਖਿਆ। ਜਦੋਂ ਧੰਨਾ ਜੀ ਨੇ ਆਖਿਆ ਪੰਡਿਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ, ਮੈਂ ਵੀ ਪੂਜਾ ਕਰਾਂਗਾ। ਤੇ ਪੰਡਿਤ ਜਿਹੜਾ ਸੀ, ਵੇਖੋ ਹੁਣ ਧਿਆਨ ਨਾਲ ਸੁਣਨਾ, ਜਿਹੜਾ ਪੰਡਿਤ ਬ੍ਰਾਹਮਣ ਹੈ ਸਾਧ ਸੰਗਤ, ਉਹ ਸ਼ੁਰੂ ਤੋਂ ਹੀ ਇਸੋ ਜਿਹੇ ਢੰਗ ਤਰੀਕੇ ਅਪਣਾਉਂਦਾ ਰਿਹਾ, ਇੱਕ ਪੱਥਰ ਕੋਲੋਂ ਉਸ ਤਰ੍ਹਾਂ ਹੀ ਲਵੇਟਿਆ, ਲੈ ਫੜ ਧੰਨਿਆ ਇਹਦੀ ਪੂਜਾ ਕਰਿਆ ਕਰ, ਪਰ ਨਾਲ ਇੱਕ ਆ ਭੇਟਾ ਵੀ ਕੁਛ ਨਾ ਕੁਛ ਕੋਈ ਗਊ ਦੁੱਧ ਦੇਣ ਵਾਲੀ ਮੈਨੂੰ ਦੇ ਜਾ। ਕਹਿੰਦੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਬ੍ਰਾਹਮਣ ਨੇ ਇੱਕ ਪੱਥਰ ਕੱਪੜੇ ਦੇ ਵਿੱਚ ਬਸਤਰ ਦੇ ਵਿੱਚ ਲਪੇਟ ਕੇ ਦੇ ਕੇ ਮਸਾਂ ਉਹਦੇ ਕੋਲੋਂ ਖੈੜਾ ਛੁਡਾਇਆ, ਧੰਨਾ ਮੰਗੀ ਜਾਵੇ ਨਾ ਦੇ ਮੈਨੂੰ ਵੀ ਬਈ, ਇਸ ਤਰ੍ਹਾਂ ਵੀ ਵਿਦਵਾਨਾਂ ਨੇ ਲਿਖਿਆ। ਕਹਿਣ ਲੱਗੇ ਹੁਣ ਧੰਨਾ ਜੀ ਜਿਹੜੇ ਉਹਨਾਂ ਲੈਣ ਦਾ ਠਾਕਰ ਘਰ, ਠਾਕਰ ਨੂੰ ਨਵਾਲ ਕੇ ਸ਼ਾਹ ਰੋਟੀ ਲੈ ਭੋਗ ਚੜਾਵੇ। ਧੰਨਾ ਜੀ ਨੇ ਸੋਚਿਆ ਜਿਵੇਂ ਪੰਡਿਤ ਕਰਦਾ ਸੀ ਆਪਾਂ ਵੀ ਕਰੀਏ, ਉਸ ਬ੍ਰਾਹਮਣ ਵਾਂਗੂ ਠਾਕਰਾਂ ਨੂੰ ਇਸ਼ਨਾਨ ਕਰਾਈਏ। ਠਾਕਰ ਜੀ ਨੂੰ ਕਰਾਇਆ ਇਸ਼ਨਾਨ, ਰੋਟੀ ਪਾਣੀ ਪੱਕਾ, ਅਤੇ ਸਾਧ ਸੰਗਤ ਨਾਲ ਕੀ ਸ਼ਾਹ ਰੋਟੀ ਲੈ ਭੋਗ ਚੜਾਵੇ। ਭੋਗ ਲਾਉਣ ਵਾਸਤੇ ਰੋਟੀ ਰੱਖੀ, ਲੱਸੀ ਰੱਖੀ ਕੋਲ, ਤੇ ਸਾਧ ਸੰਗਤ ਹੁਣ ਉਹ ਤਰਲਾ ਲੈਂਦਾ ਵੀ ਸ਼ਾਕ ਖਾ ਬਈ। ਇੱਕ ਵਿਦਵਾਨ ਨੇ ਬਚਨ ਲਿਖੇ ਕਹਿੰਦੇ ਖੇਤਾਂ ਦੇ ਵਿੱਚ ਵੀ ਨਾਲ ਲੈ ਜਾਂਦਾ ਸੀ, ਜਿੱਥੇ ਹਲ ਵਾਹੁੰਦਾ ਸੀ ਖੂਹ ਜਾਂਦਾ ਸੀ ਉੱਥੇ ਵੀ ਨਾਲ ਲੈ ਜਾਂਦਾ ਸੀ, ਜਦੋਂ ਘਰੋਂ ਵੀ ਰੋਟੀ ਆਉਣੀ ਤਾਂ ਵੀ ਬੇਨਤੀ ਕਰਨੀ ਵੀ ਸ਼ਾਕ ਬਈ ਤੂੰ ਪਹਿਲਾਂ ਖਾਏਗਾ ਤਾਂ ਮੈਂ ਖਾਣਾ। ਭਾਈ ਗੁਰਦਾਸ ਜੀ ਜੋ ਜ਼ਿਕਰ ਕਰ ਰਹੇ ਆਪਾਂ ਉਹ ਅਰਥ ਕਰ ਰਹੇ, ਠਾਕੁਰ ਨੂੰ ਨਵਾਲ ਕੇ ਸ਼ਾਹ ਰੋਟੀ ਲੈ ਭੋਗ ਚੜਾਵੇ। ਉਸ ਬ੍ਰਾਹਮਣ ਦੀ ਤਰ੍ਹਾਂ ਠਾਕਰਾਂ ਨੂੰ ਇਸ਼ਨਾਨ ਕਰਾਇਆ ਤੇ ਰੋਟੀ ਤੇ ਜੋ ਵੀ ਭੋਜਨ ਪ੍ਰਸ਼ਾਦ ਤਿਆਰ ਹੋਇਆ ਲੱਸੀ ਆਦਿਕ ਉਹਦੇ ਅੱਗੇ ਰੱਖੀ। ਤੇ ਕੀ ਕਰਦੇ ਨੇ ਧੰਨਾ ਜੀ, ਹੱਥ ਜੋੜ ਮਿੰਨਤਾਂ ਕਰੇ ਪੈਰੀ ਪੈ ਪੈ ਬਹੁਤ ਮਨਾਵੇ। ਹੱਥ ਜੋੜ ਜੋੜ ਕੇ ਮਿੰਨਤਾਂ ਕਰਦਾ, ਧੰਨਾ ਬੇਨਤੀ ਕਰਦਾ, ਡੰਡੌਤਾਂ ਕਰਦਾ, ਮਨਾਉਂਦਾ ਉਹਨੂੰ, ਕਹਿੰਦਾ ਰੁੱਸ ਗਿਆ ਤੂੰ ਮੇਰੇ ਨਾਲ, ਠਾਕੁਰ ਜੀ ਤੁਸੀਂ ਰੁੱਸ ਗਏ ਜੇ ਰੋਟੀ ਖਾਓ। ਤੇ ਕਮਾਲ ਦੀ ਗੱਲ ਹੁਣ ਪਿਆਰ ਵੇਖਣਾ, ਆਹ ਜਿਹੜੀ ਤੋਕ ਹੈ ਨਾ ਇਸ ਪੰਗਤੀ ਚ ਹੁਣ ਉਹਦਾ ਪਿਆਰ ਨਜ਼ਰ ਆਊਗਾ। ਤਰਲੇ ਲਈ ਗਿਆ, ਬੇਨਤੀ ਕਰੀ ਗਿਆ, ਠਾਕੁਰ ਜੀ ਭੋਜਨ ਛਕੋ, ਰੋਟੀ ਖਾਓ, ਲੱਸੀ ਪੀਓ। ਬਚਨ ਕਹਿ ਰਹੇ ਭਾਈ ਗੁਰਦਾਸ ਜੀ, ਹਉ ਪੀ ਮੂੰਹ ਨਾ ਜੁਠਾ ਲਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੇ। ਧੰਨਾ ਜੀ ਕਹਿਣ ਲੱਗੇ ਮੈਂ ਵੀ ਮੂੰਹ ਨਹੀਂ ਜੂਠਾ ਕਰਾਂਗਾ, ਭਾਵ ਮੈਂ ਵੀ ਨਹੀਂ ਆਪਣੇ ਮੂੰਹ ਚ ਬੁਰਕੀ ਪਾਉਣੀ, ਜੇ ਤੂੰ ਭੁੱਖਾਂ ਤਾਂ ਮੈਂ ਵੀ ਭੁੱਖਾ ਹੀ ਰਵਾਂਗਾ, ਕਿਉਂਕਿ ਜੇ ਤੂੰ ਰੁੱਸਾਂ ਨਾ ਮੈਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਤੂੰ ਭੋਜਨ ਛਕੇਗਾ ਤਾਂ ਮੈਂ ਛਕਣਾ, ਤੂੰ ਰੋਟੀ ਖਾਏਗਾ ਤਾਂ ਮੈਂ ਖਾਣੀ। ਬਹਿ ਗਿਆ ਜੀ ਚੌਂਕੜਾ ਮਾਰ ਕੇ। ਪਿਆਰ ਉਸ ਪੰਡਿਤ ਨੇ, ਉਸ ਬ੍ਰਾਹਮਣ ਨੇ ਤਾਂ ਇਸ ਤਰ੍ਹਾਂ ਇੱਕ ਪੱਥਰ ਦੇ ਦਿੱਤਾ ਉਹਨੂੰ, ਪਰ ਉਹਦੀ ਪ੍ਰੀਤ ਵੇਖਿਓ ਹੁਣ। ਠਾਕੁਰ ਠਾਕੁਰ ਕਰਦਾ ਕਰਦਾ ਭਾਵੇਂ ਉਸ ਠਾਕੁਰ ਦੇ ਸਾਹਮਣੇ ਬੈਠਾ ਵਾ, ਉਹ ਪੱਥਰ ਦੇ ਠਾਕੁਰ ਦੇ ਸਾਹਮਣੇ ਪ੍ਰੀਤ ਦੇ ਵਿੱਚ ਭਿੱਜਾ, ਅੱਖਾਂ ਮੀਟ ਕੇ ਅਰਦਾਸਾਂ ਕਰਦਾ, ਤਰਲੇ ਲੈਂਦਾ, ਬੇਨਤੀਆਂ ਕਰਦਾ, ਤੇ ਕੀ ਹੋਇਆ, ਉਹ ਠਾਕੁਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਾਹਮਣੇ ਬਹਿ ਗਿਆ ਆ ਕੇ। ਗੁਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹ ਮੂੰਹ ਲਾਵੇ, ਪ੍ਰਤੱਖ ਹੋ ਕੇ ਸਾਖਸ਼ਾਤ ਸਾਹਮਣੇ ਬਹਿ ਕੇ ਉਹ ਜਿਹੜਾ ਗੁਸਾਈ ਸ੍ਰਿਸ਼ਟੀ ਦਾ ਮਾਲਕ ਆ, ਭੋਜਨ ਵੀ ਛਕਣ ਲੱਗ ਪਿਆ ਤੇ ਲੱਸੀ ਵੀ ਪੀਣ ਲੱਗ ਪਿਆ। ਭਾਵੇਂ ਅੱਜ ਆਪਾਂ ਇਸ ਦੀ ਗੱਲ ਆਖਦੇ ਹਾਂ ਕਿ ਜਿਹੜੇ ਭਗਤ ਜਨ ਬੰਦਗੀ ਵਾਲੇ ਆ ਉਹ ਪ੍ਰਭੂ ਦੇ ਪੁਜਾਰੀ, ਪ੍ਰਭੂ ਦੇ ਹੀ ਪੁਜਾਰੀ ਨੇ ਉਹ, ਉਹਨਾਂ ਨਾਲ ਕੋਈ ਧੋਖਾ ਕਰ ਸਕਦਾ ਇਸ ਤਰ੍ਹਾਂ ਦਾ ਪੰਡਿਤ, ਪਰ ਉਹ ਭਗਤ ਜਨ ਕਿਸੇ ਨਾਲ ਧੋਖਾ ਨਹੀਂ ਕਰਦੇ। ਉਹ ਇੱਕ ਪ੍ਰਭੂ ਤੇ ਵਿਸ਼ਵਾਸ ਰੱਖਦੇ, ਪ੍ਰਭੂ ਦੇ ਉੱਤੇ ਭਰੋਸਾ ਰੱਖਦੇ। ਜਿਹੜਾ ਅਜਾਮਲ ਸੀ, ਅੱਗੇ ਜਾ ਕੇ ਜ਼ਿਕਰ ਆਏਗਾ ਅਜਾਮਲ ਦਾ, ਜਿਹੜਾ ਅਜਾਮਲ ਸੀ ਉਹਦੇ ਘਰ ਸੱਤਵਾਂ ਪੁੱਤ ਪੈਦਾ ਹੋਇਆ, ਵੇਸਵਾ ਗਨਕਾ ਦੀ ਸੰਗਤ ਕਰਨ ਵਾਲਾ ਬੰਦਾ ਸਾਧ ਸੰਗਤ, ਉਹਦਾ ਨਾਮ ਨਰਾਇਣ ਰੱਖਿਆ। ਛਾਤੀ ਦੇ ਉੱਤੇ ਪਿਆ ਅਜਾਮਲ ਦੀ ਮੌਤ ਵੇਲੇ ਉਹਦਾ ਨਰਾਇਣ ਪੁੱਤ, ਨਰਾਇਣ ਨਰਾਇਣ ਕਰਕੇ ਵਾਜਾਂ ਮਾਰਦਾ ਸੀ ਅਜਾਮਲ, ਇਹ ਝੂਠਾ ਬਿਨਸ ਜਾਣ ਵਾਲਾ ਨਰਾਇਣ। ਸਾਧ ਸੰਗਤ ਮੋਹ ਮਮਤਾ ਚ ਜਿਹੜਾ ਨਰਾਇਣ ਪੁੱਤ ਸੀ, ਉਸ ਨਰਾਇਣ ਨਰਾਇਣ ਨੂੰ ਕਹਿੰਦਿਆਂ ਕਹਿੰਦਿਆਂ ਸੁਰਤ ਉਹਦੇ ਨਾਲੋਂ ਟੁੱਟ ਕੇ ਉਸ ਨਰਾਇਣ ਨਾਲ ਜੁੜ ਗਈ, ਪ੍ਰਭੂ ਦੇ ਚਰਨਾਂ ਨਾਲ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ, ਨਾਰਾਇਣ ਸਦ ਸਦ ਬਖਸ਼ਿੰਦ, ਨਾਰਾਇਣ ਕੀਨੇ ਸੁਖ ਅਨੰਤ। ਅੱਗੇ ਜਾ ਕੇ ਅਜਾਮਲ ਦਾ ਜ਼ਿਕਰ ਆਏਗਾ, ਉੱਥੇ ਵਿਸਥਾਰ ਸਹਿਤ ਜ਼ਿਕਰ ਕਰਾਂਗੇ। ਇਹ ਜਿਹੜੇ ਭਗਤ ਧੰਨਾ ਜੀ ਆ ਸਾਧ ਸੰਗਤ, ਗੁਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹ ਮੂੰਹ ਲਾਵੇ, ਕਹਿੰਦੇ ਰੋਟੀ ਵੀ ਖਾਧੀ, ਪ੍ਰਸ਼ਾਦਾ ਪਾਣੀ ਵੀ ਛਕਿਆ, ਲੱਸੀ ਵੀ ਪੀਤੀ, ਪ੍ਰਤੱਖ ਹੋ ਕੇ ਦਰਸ਼ਨ ਦਿੱਤਾ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਗ। ਕਬੀਰ ਵੱਲ ਵੇਖ ਕੇ, ਨਾਮਦੇਵ ਵੱਲ ਵੇਖ ਕੇ, ਰਵਿਦਾਸ ਵੱਲ ਤੱਕ ਕੇ, ਸੈਣ ਵੱਲ ਤੱਕ ਕੇ ਇਹ ਆਇਆ, ਜੇ ਛਿੰਬਿਆਂ ਦਾ ਇੱਕ ਪੁੱਤਰ ਨਾਮਦੇਵ ਬੰਦਗੀ ਕਰਕੇ ਪ੍ਰਭੂ ਨੂੰ ਪਾ ਸਕਦਾ, ਕਬੀਰ ਜੁਲਾਇਆ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ, ਰਵਿਦਾਸ ਪਰਮੇਸ਼ਰ ਨੂੰ ਪਾ ਸਕਦਾ, ਲੋਕਾਂ ਦੀਆਂ ਬੁੱਤੀਆਂ ਕਰਨ ਵਾਲਾ ਨਾ ਸੈਣ ਬੰਦਗੀ ਕਰਕੇ ਉਹਨੂੰ ਪਾ ਸਕਦਾ, ਮੈਂ ਧੰਨਾ ਜੱਟ ਪਰਮੇਸ਼ਰ ਦੀ ਪ੍ਰਾਪਤੀ ਕਿਉਂ ਨਹੀਂ ਕਰ ਸਕਦਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰੋ ਪਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਧ ਸੁਣ ਕੇ ਜਾਟ, ਇਹ ਬਿਧ, ਇਹ ਤਰੀਕਾ ਬੰਦਗੀ ਭਗਤੀ ਵਾਲਾ, ਉੱਠ ਭਗਤੀ ਲਾਗਾ, ਦੁਨੀਆਂ ਦੀ ਮੋਹ ਮਾਇਆ ਤੋਂ ਉੱਚਾ ਉੱਠਿਆ, ਉਸ ਠਾਕੁਰ ਪ੍ਰਭੂ ਦੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ। ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪ੍ਰਤੱਖ ਪ੍ਰਭੂ ਨੇ ਦਰਸ਼ਨ ਦਿੱਤੇ, ਧੰਨਾ ਜੱਟ ਵੱਡਿਆਂ ਭਾਗਾਂ ਵਾਲਾ ਹੋ ਗਿਆ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ, ਗੁਸਾਈ ਪ੍ਰਤੱਖ ਹੋਏ, ਸਾਖਸ਼ਾਤ ਪਰਮੇਸ਼ਰ ਨੇ ਦਰਸ਼ਨ ਦਿਦਾਰ ਦਿੱਤੇ, ਰੋਟੀ ਖਾਏ ਸ਼ਾਹ ਮੂੰਹ ਲਾਵੇ, ਰੋਟੀ ਖਾਧੀ ਸ਼ਾਹ ਮੂੰਹ ਲਾਵੇ, ਲੱਸੀ ਪੀਤੀ ਭੋਲਾ ਪਾਓ ਗੋਬਿੰਦ ਮਿਲਾਵੇ, ਭੋਲੇ ਪਾਏ ਮਿਲੇ ਰਗੁਰਾਇਆ। ਕਹਿੰਦੇ ਜਿਹੜਾ ਭੋਲਾ ਪਾ ਹੈ ਉਹ ਗੋਬਿੰਦ ਨੂੰ, ਪ੍ਰਭੂ ਨੂੰ, ਪਰਮੇਸ਼ਰ ਨੂੰ ਮਿਲਾ ਦਿੰਦਾ ਹੈ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕਰ ਦਿੰਦਾ ਹੈ। ਇੱਥੇ ਚਤਰਾਈਆਂ ਤੇ ਸਿਆਣਪਾਂ ਦੀ ਬਾਤ ਨਹੀਂ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਇੱਥੇ ਜੋ ਸਿੱਖਿਆ ਸਾਨੂੰ ਦੇ ਰਹੇ, ਉਹਨਾਂ ਦੇ ਜੀਵਨ ਤੋਂ ਦ੍ਰਿੜ ਵਿਸ਼ਵਾਸ ਤੇ ਉਸ ਮਾਲਕ ਦੇ ਉੱਤੇ ਭਰੋਸਾ ਪੱਕੇ ਤੌਰ ਦੇ ਉੱਤੇ ਰੱਖਣਾ। ਇਸ ਲਈ ਪਰਮੇਸ਼ਰ ਦੇ ਉੱਤੇ ਭਰੋਸਾ, ਨਿਰੰਕਾਰ ਪਰਮਾਤਮਾ ਦੇ ਉੱਤੇ ਵਿਸ਼ਵਾਸ ਅਗਰ ਸਾਡੇ ਅੰਦਰ ਹੈ, ਤੇ ਨਿਰੰਕਾਰ ਪ੍ਰਭੂ ਦੀ ਬੰਦਗੀ ਭਗਤੀ ਵਿੱਚ ਜੁੜ ਕੇ ਅਸੀਂ ਵੀ ਉਸ ਦਾ ਦੀਦਾਰ ਪਾ ਸਕਦੇ ਹਾਂ, ਅਸੀਂ ਵੀ ਉਹਦੇ ਵਿੱਚ ਲੀਨ ਹੋ ਸਕਦੇ ਹਾਂ। ਵਾਰ ਦਸਵੀਂ ਦੀ ਪੌੜੀ ਚੌਦਵੀਂ ਵਿੱਚ ਭਗਤ ਬੇਣੀ ਜੀ ਦਾ ਜ਼ਿਕਰ ਕਰ ਰਹੇ ਹਨ। ਭਗਤ ਬੇਣੀ ਜੀ ਨਿਰੰਕਾਰ ਪਰਮਾਤਮਾ ਦੀ ਬੰਦਗੀ ਵਾਲੇ ਕੈਸੇ ਭਗਤ ਸਨ, ਕਿਵੇਂ ਬੰਦਗੀ ਕਰਦੇ, ਆਓ ਸਰਵਣ ਕਰੀਏ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੇ ਕਰਮ ਕਰੇ ਅਧਿਆਤਮੀ ਹੋਰਸ ਕਿਸੈ ਨਾ ਅਲੱਖ ਲਿਖਾਵੇ ਘਰ ਆਇਆ ਜਾਂ ਪੁਛੀਐ ਰਾਜ ਦੁਆਰ ਗਿਆ ਆਲਾਵੈ ਘਰ ਸਭ ਵੱਥੂ ਮੰਗੀਅਨ ਵਲ ਛਲ ਕਰਕੇ ਝੱਤ ਲੰਘਾਵੈ ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ ਪੈਜ ਸਵਾਰੈ ਭਗਤ ਦੀ ਰਾਜਾ ਹੋਏ ਕੈ ਘਰ ਚੱਲ ਆਵੈ ਦੇ ਦਲਾਸਾ ਤੁਸ ਕੈ ਅਣਗਿਣਤੀ ਖਰਚੀ ਪਹੁੰਚਾਵੈ ਉਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੈ ਭਗਤ ਜਨਾ ਜੈਕਾਰ ਕਰਾਵੈ ਭਗਤ ਜਨਾ ਜੈਕਾਰ ਕਰਾਵੈ ਭਗਤ ਬੇਣੀ ਜੀ ਕੈਸੀ ਬੰਦਗੀ ਹੈ ਉਹਨਾਂ ਦੀ ਖਿਆਲ ਨਾਲ ਸੁਣੇ ਹੁਣ ਕਹਿਣ ਲੱਗੇ ਰੋਜ਼ ਸਵੇਰੇ ਘਰੋਂ ਨਿਕਲਣਾ ਭਗਤ ਬੇਣੀ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਅੰਕਤ ਹੈ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ ਸ਼ਬਦ ਨੇ ਬਾਣੀ ਚ ਸਵੇਰੇ ਆਪਣੇ ਘਰੋਂ ਉੱਠਣਾ ਇਕਾਂਤ ਜਗ੍ਹਾ ਦੇ ਉੱਤੇ ਜਾ ਕੇ ਸਮਾਧੀ ਲਾ ਕੇ ਬੈਠ ਜਾਣਾ ਰੱਬ ਦੀ ਬੰਦਗੀ ਵਿੱਚ ਜੁੜਨਾ ਨਾਮ ਸਿਮਰਨ ਵਿੱਚ ਜੁੜਨਾ ਇੱਕ ਦਿਨ ਦੋ ਦਿਨ ਚਾਰ ਦਿਨ ਮਹੀਨਾ ਲੰਘ ਗਿਆ ਦੋ ਮਹੀਨੇ ਲੰਘ ਗਏ ਤੇ ਘਰ ਵਾਲੀ ਪੁੱਛਦੀ ਹੈ ਬਾਕੀ ਘਰ ਦੇ ਮੈਂਬਰ ਪੁੱਛਦੇ ਨੇ ਬੇਣੀ ਜੀ ਨੂੰ ਕਹਿੰਦੇ ਕਿੱਥੇ ਜਾਂਦੇ ਹੋ ਹੁਣ ਕਰਦੇ ਤੇ ਅਧਿਆਤਮਿਕ ਕਰਮ ਨੇ ਨਾਮ ਸਿਮਰਨ ਦੇ ਵਿੱਚ ਜੁੜਦੇ ਪਰ ਸਾਧ ਸੰਗਤ ਇੱਥੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਕਹਿੰਦੇ ਕਿਸੇ ਨੂੰ ਪ੍ਰਗਟ ਨਹੀਂ ਕਰਦੇ ਵੀ ਮੈਂ ਬੰਦਗੀ ਕਰਦਾ ਇਹ ਨਿਸ਼ਕਾਮ ਹੋ ਕੇ ਔਰ ਨਿਰੰਕਾਰ ਪਰਮੇਸ਼ਰ ਵਿੱਚ ਕੇਵਲ ਤੇ ਕੇਵਲ ਲੀਨ ਹੋਣਾ ਅਭੇਦ ਹੋਣਾ ਉਹਦੀ ਬੰਦਗੀ ਕਰਨੀ ਮੰਗਣਾ ਕੁਛ ਨਹੀਂ ਹੈ ਕਾਹੂ ਫਲ ਕੀ ਇੱਛਾ ਨਹੀਂ ਬਚਿਆ ਕੇਵਲ ਭਗਤ ਕੀਰਤਨ ਸੰਗਤ ਚ ਇਹ ਭਗਤ ਬੇਣੀ ਜੀ ਦਾ ਜੀਵਨ ਹੈ ਮੰਗਦੇ ਨਹੀਂ ਕੁਛ ਵੀ ਅਧਿਆਤਮਿਕ ਕਰਮ ਸਿਰਫ ਕਰਨੇ ਹੁਣ ਰੋਜ਼ ਜਾਣਾ ਕਈ ਦਿਨ ਲੰਘ ਗਏ ਸਮਾਂ ਗੁਜ਼ਰਦਾ ਗਿਆ ਘਰ ਵਾਲੀ ਪੁੱਛਦੀ ਆ ਪਰਿਵਾਰ ਪੁੱਛਦਾ ਕਿੱਥੇ ਜਾਂਦੇ ਆ ਆਹ ਪਤਾ ਕੀ ਆਖਿਆ ਜੀ ਭਗਤ ਬੇਣੀ ਜੀ ਨੇ ਕਹਿੰਦੇ ਭਾਗਾਂ ਵਾਲੀਏ ਅੱਜ ਕੱਲ੍ਹ ਨਾ ਮੈਂ ਰਾਜੇ ਦੀ ਨੌਕਰੀ ਕਰ ਲਈ ਆ ਆਹ ਜਿਹੜਾ ਇੱਥੇ ਸਾਡਾ ਰਾਜਾ ਰਾਜ ਕਰਦਾ ਮੈਂ ਰਾਜੇ ਦਾ ਚਾਕਰ ਹੋ ਗਿਆ ਹੁਣ ਸਾਰੀਆਂ ਥਾਵਾਂ ਤੇ ਪਰਮਾਤਮਾ ਦਾ ਹੀ ਰਾਜ ਹੈ ਭਗਤ ਬੇਣੀ ਜੀ ਸੱਚੇ ਨੇ ਨਾ ਕਹਿੰਦੇ ਮੈਂ ਰਾਜੇ ਦੀ ਨੌਕਰੀ ਕਰ ਲਈ ਰਾਜੇ ਦਾ ਚਾਕਰ ਹੋ ਗਿਆ ਕਹੂ ਹਰ ਸਮਾਨ ਨਹੀਂ ਰਾਜਾ ਭਗਤ ਬੇਣੀ ਜੀ ਉਸ ਰਾਜੇ ਦੀ ਗੱਲ ਕਰਦੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਕਹੂ ਹਰ ਸਮਾਨ ਨਹੀਂ ਰਾਜਾ ਉਸ ਰਾਜੇ ਦੀ ਗੱਲ ਕਰਦੇ ਤੇ ਘਰ ਦੇ ਜਿਹੜੇ ਆ ਤੇ ਪਤਨੀ ਉਹ ਸਮਝਦੇ ਵੀ ਜਿਹੜਾ ਆਪਣੇ ਇਲਾਕੇ ਦਾ ਰਾਜਾ ਨਾ ਉਹਦੀ ਨੌਕਰੀ ਕਰਦੇ ਹੁਣ ਕਹਿੰਦੇ ਵੀ ਇਹੋ ਹੀ ਨੇ ਕਹਿੰਦੇ ਇੱਥੇ ਜਿਹੜਾ ਰਾਜਾ ਨਾ ਮੈਂ ਉਹਦੀ ਨੌਕਰੀ ਕਰ ਲਈ ਘਰ ਵਾਲੀ ਪੁੱਛਦੀ ਹੈ ਕਹਿੰਦੀ ਠੀਕ ਹੈ ਤੁਸੀਂ ਉਹਦੀ ਨੌਕਰੀ ਕੀਤੀ ਪਰ ਉਹ ਤਨਖਾਹ ਨਹੀਂ ਦਿੰਦਾ ਪੈਸਾ ਧੇਲਾ ਨਹੀਂ ਦਿੰਦਾ ਕੋਈ ਘਰ ਤੇ ਵਸਤੂਆਂ ਚਾਹੀਦੀਆਂ ਘਰ ਦਾ ਗੁਜ਼ਰਾਨ ਚੱਲਣਾ ਚਾਹੀਦਾ ਪ੍ਰਸਾਦ ਸੰਗਤ ਭਗਤ ਬੇਣੀ ਜੀ ਪਤਾ ਕੀ ਜਵਾਬ ਦਿੰਦੇ ਕਹਿੰਦੇ ਗੱਲ ਇਹ ਆ ਭਾਗਾਂ ਵਾਲੀਏ ਆਪਣੇ ਆਪ ਉਹ ਦੇ ਦੇਗਾ ਕੁਛ ਤੇ ਲੈ ਲੈਣਾ ਉਹ ਮੰਗਦਾ ਨਹੀਂ ਮੈਂ ਚਾਕਰੀ ਕਰਦਾ ਹਾਂ ਉਸਦੀ ਪਰ ਮੰਗਦਾ ਨਹੀਂ ਹੈ ਕੁਛ ਜਦੋਂ ਕੁਛ ਦਏਗਾ ਲੈ ਆਵਾਂਗਾ ਉਨੀ ਦੇਰ ਤੁਹਾਨੂੰ ਉਡੀਕ ਕਰਨੀ ਪੈਣੀ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਆਇਆ ਐਸਾ ਕੌਤਕ ਵਰਤਿਆ ਜਿਹੜੇ ਭਗਤ ਬੇਣੀ ਜੀ ਉਹ ਤੇ ਘਰ ਹੈ ਨਹੀਂ ਉਹ ਬੰਦਗੀ ਕਰਨ ਉਸੇ ਇਕਾਂਤ ਜਗ੍ਹਾ ਚ ਬੈਠੇ ਜਾ ਕੇ ਇੱਧਰ ਕੀ ਹੁਕਮ ਵਰਤਿਆ ਕਹਿਣ ਲੱਗੇ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਰਾਜੇ ਵਾਲੇ ਬਸਤਰ ਪਾ ਕੇ ਸਰਗੁਣ ਸਰੂਪ ਦੇ ਵਿੱਚ ਆਪਣੇ ਭਗਤ ਦੀ ਪੱਤ ਪੈਜ ਰੱਖਣ ਲਈ ਰਾਜਾ ਬਣ ਕੇ ਘਰ ਆ ਗਿਆ ਦਰਵਾਜ਼ਾ ਖੜਕਾ ਦਿੱਤਾ ਆ ਕੇ ਬੇਣੀ ਦਾ ਜਦੋਂ ਦਰਵਾਜ਼ਾ ਖੜਕਾਇਆ ਹੁਣ ਦਰਵਾਜ਼ੇ ਤੇ ਖਲੋਤਾ ਭਗਵਾਨ ਪਰਮੇਸ਼ਰ ਵਾਹਿਗੁਰੂ ਘਰ ਵਾਲੀ ਨੇ ਦਰਵਾਜ਼ਾ ਖੋਲਿਆ ਹੱਥ ਜੋੜੇ ਆਓ ਜੀ ਜੀ ਆਇਆ ਉਹਨੂੰ ਹੁਣ ਬਸਤਰਾਂ ਤੋਂ ਹੀ ਪਤਾ ਲੱਗ ਗਿਆ ਇੱਕ ਉਹ ਰਾਜਾ ਬਾਦਸ਼ਾਹ ਪਰ ਹੈ ਪਰਮੇਸ਼ਰ ਕਹਿਣ ਲੱਗੇ ਮੈਂ ਉਹ ਰਾਜਾ ਹਾਂ ਜਿਸ ਦੀ ਬੇਣੀ ਜੀ ਚਾਕਰੀ ਕਰਦੇ ਬਾਬਾ ਦੇਰ ਹੋ ਗਈ ਉਹਨਾਂ ਨੂੰ ਅਜੇ ਕੁਛ ਦਿੱਤਾ ਨਹੀਂ ਸੀ ਆ ਜਿਤਨੇ ਗੱਡੇ ਲੈ ਕੇ ਆਏ ਆ ਲਵਾ ਲਓ ਸਾਰੇ ਨੌਕਰ ਚਾਕਰ ਅਹਿਲਕਾਰ ਨਾਲ ਆਏ ਹੋਏ ਮੇਰੇ ਘਰ ਭਰ ਦਿੱਤਾ ਭਗਤ ਬੇਣੀ ਜੀ ਦਾ ਘਰ ਵਾਲੀ ਸਗੋਂ ਪੁੱਛਦੀ ਹੈ ਕਹਿੰਦੀ ਜੀ ਉਹ ਤਾਂ ਤੁਹਾਡੀ ਚਾਕਰੀ ਕਰਨ ਗਏ ਨੇ ਕਹਿੰਦੇ ਠੀਕ ਹੈ ਕਰ ਰਿਹਾ ਉਹਨੂੰ ਆਪਣਾ ਕੰਮ ਕਰਨ ਦਿਓ ਮੈਨੂੰ ਆਪਣਾ ਘਰਦਿਆਂ ਨੂੰ ਦਲਾਸਾ ਵੀ ਦਿੱਤਾ, ਅਣਗਿਣਤ ਖਰਚਾ, ਅਣਗਿਣਤ ਪਦਾਰਥ ਘਰ ਢੇਰ ਲਾ ਦਿੱਤੇ ਤੇ ਸਾਰੇ ਦਾ ਸਾਰਾ ਉੱਥੇ ਘਰ ਸਾਜੋ ਸਮਾਨ ਲੁਆ ਕੇ ਜਿੱਥੇ ਬੈਠਾ ਸੀ ਨਾ ਚੌਂਕੜਾ ਮਾਰ ਕੇ ਬੇਣੀ, ਉੱਥੇ ਵੀ ਪਹੁੰਚ ਗਿਆ, ਜਾ ਦਰਸ਼ਨ ਦਿੱਤੇ। ਬੇਣੀ ਜੀ, ਦੁਨਿਆਵੀ ਵਸਤਾਂ ਪਦਾਰਥ ਭਾਵੇਂ ਨਹੀਂ ਮੰਗਦਾ ਸੱਜਣਾ, ਆ ਗਿਆ ਮੈਂ ਦਰਸ਼ਨ ਦੇਣ ਵਾਸਤੇ। ਜੈ ਜੈਕਾਰ ਕਰਾਈ ਭਗਤਾਂ ਦੀ। ਭਗਤ ਬੇਣੀ ਜੀ ਜਦੋਂ ਘਰ ਆਏ, ਪਤਾ ਲੱਗਾ ਘਰ ਭਰਿਆ ਪਿਆ ਸਾਰਾ। ਘਰਵਾਲੀ ਕਹਿੰਦੀ ਰਾਜਾ ਆਇਆ ਸੀ, ਕਹਿੰਦਾ ਭੋਲੀਏ ਰਾਜਾ ਨਹੀਂ, ਰੱਬ ਆਇਆ ਸੀ। ਰੱਬ ਦੁਨਿਆਵੀ ਰਾਜਾ ਨਹੀਂ, ਉਹ ਰਾਜਾ ਜਿਸ ਦੇ ਬਰਾਬਰ ਦਾ ਕੋਈ ਨਹੀਂ, ਜਿਹੜਾ ਸਾਰੀ ਦੁਨੀਆਂ ਦਾ ਸ਼ਹਿਨਸ਼ਾਹ, ਸਾਰੀ ਜਗਤ ਕਾਇਨਾਤ ਦਾ ਮਾਲਕ ਹੈ, ਉਹ ਆਇਆ ਸੀ ਆਪਣੇ ਘਰ। ਏਦਾਂ ਭਗਤਾਂ ਦੀ ਜੈ ਜੈਕਾਰ ਕਰਾਉਂਦਾ ਹੈ। ਆਓ ਬਚਨ ਸਾਂਝੇ ਕਰੀਏ। ਗੁਰਮੁਖ ਬੇਣੀ ਭਗਤ ਕਰ, ਜਾਏ ਇਕਾਂਤ ਬਹਿ ਲਿਵ ਲਾਵੈ। ਗੁਰਮੁਖ ਬੇਣੀ ਪਰਮੇਸ਼ਰ ਦਾ ਭਗਤ, ਰੱਬ ਦੀ ਬੰਦਗੀ ਵਾਲਾ, ਗੁਰਮੁਖ ਗੁਰੂ ਦੀ ਸ਼ਰਨ ਪਿਆ ਹੋਇਆ, ਗੁਰੂ ਦੀ ਮੱਤ ਤੇ ਚੱਲਣ ਵਾਲਾ, ਪ੍ਰਭੂ ਦੀ ਯਾਦ ਵਿੱਚ ਜੁੜਨ ਵਾਲਾ ਨਾਮ ਹੈ ਉਸ ਭਗਤ ਦਾ ਬੇਣੀ। ਅੱਜ ਆਪਾਂ ਅਦਬ ਸਤਿਕਾਰ ਨਾਲ ਭਗਤ ਬੇਣੀ ਜੀ ਆਖਦੇ ਹਾਂ। ਗੁਰਮੁਖ ਬੇਣੀ ਭਗਤ ਕਰ, ਉਹ ਗੁਰਮੁਖ ਜਨ ਭਗਤ ਬੇਣੀ ਇਕਾਂਤ ਜਗ੍ਹਾ ਤੇ ਜਾ ਕੇ ਪ੍ਰਭੂ ਦੀ ਬੰਦਗੀ ਕਰਦਾ ਹੈ। ਜਾਏ ਇਕਾਂਤ ਬਹਿ ਲਿਵ ਲਾਵੈ, ਪਰਮੇਸ਼ਰ ਦੇ ਨਾਲ ਲਿਵ ਜੋੜਦਾ, ਸਮਾਧੀ ਲਾਉਂਦਾ ਪ੍ਰਭੂ ਦੀ ਭਗਤੀ ਵਿੱਚ। ਕਰਮ ਕਰੈ ਅਧਿਆਤਮੀ, ਹੋਰਸ ਕਿਸੈ ਨਾ ਅਲੱਖ ਲਖਾਵੈ। ਨਿਸ਼ਕਾਮ ਕਰਮ ਕਰਦਾ, ਮੰਗਦਾ ਕੁਛ ਨਹੀਂ, ਅਧਿਆਤਮੀ ਕਰਮ ਕਰਦਾ, ਕਿਸੇ ਨੂੰ ਲਖਾਮਦਾ ਨਹੀਂ ਹੈ ਵੀ ਮੈਂ ਧਰਮ ਦੇ ਕੰਮ ਕਰਦਾ ਜਾਂ ਮੈਂ ਰੱਬ ਦੀ ਬੰਦਗੀ ਕਰਦਾ। ਹੋਰਸ ਕਿਸੇ ਨਾ ਅਲੱਖ ਲਖਾਵੈ, ਪ੍ਰਗਟ ਨਹੀਂ ਕਰਦਾ ਕਿ ਮੈਂ ਬੰਦਗੀ ਕਰਦਾ, ਨਾਮ ਜਪਦਾ ਹਾਂ। ਭਾਵ ਕਰਮ ਕਰਦਾ, ਬੰਦਗੀ ਭਗਤੀ ਕਰਦਾ ਹੈ, ਅਭਿਮਾਨੀ ਨਹੀਂ ਹੈ, ਹਉਮੈ ਹੰਕਾਰ ਦੇ ਵਿੱਚ ਨਹੀਂ ਹੈ। ਉਹ ਕਹਿੰਦਾ ਭਗਤੀ ਕਰਵਾਉਣ ਵਾਲਾ ਵੀ ਉਹੀ ਹੈ, ਕਰਨ ਕਰਾਵਨ ਆਪੇ ਆਪ, ਉਹ ਸਾਰੇ ਦਾ ਸਾਰਾ ਕੁਛ ਆਪ ਹੀ ਕਰਾਉਣ ਵਾਲਾ ਹੈ। ਘਰ ਆਇਆ ਜਾਂ ਪੁੱਛੀਐ, ਰਾਜ ਦੁਆਰ ਗਿਆ ਆਲਾ ਵੈ। ਜਦ ਘਰ ਆਇਆ, ਰੋਜ਼ ਹੁਣ ਘਰ ਆਉਂਦਾ ਸ਼ਾਮ ਨੂੰ ਜਦੋਂ, ਤਾਂ ਸਾਧ ਸੰਗਤ ਘਰ ਦੇ ਵੀ ਪੁੱਛਦੇ ਨੇ, ਲੋਕ ਵੀ ਪੁੱਛਦੇ ਹੈ, ਬੇਣੀ ਕਿੱਥੇ ਜਾਂਦਾ ਹੈ, ਕਿੱਥੋਂ ਆਇਆ ਵਾਪਸ? ਕਹਿੰਦਾ ਰਾਜ ਦੁਆਰ ਗਿਆ ਸਾਂ। ਰਾਜ ਦੁਆਰ, ਇੱਥੇ ਰਾਜ ਦੁਆਰ ਦਾ ਮਤਲਬ ਪਰਮੇਸ਼ਰ ਦੇ ਦੁਆਰੇ, ਵਾਹਿਗੁਰੂ ਦੇ ਦੁਆਰੇ, ਪਰਮੇਸ਼ਰ ਪ੍ਰਭੂ ਦੇ ਦੁਆਰੇ, ਨਿਰੰਕਾਰ ਦੇ ਦੁਆਰੇ ਤੇ ਗਿਆ ਸੀ। ਤੇ ਬਚਨ ਇਹ ਰਾਜ ਦੁਆਰ ਗਿਆ ਅਲਾਵੇ, ਅਲਾਵੇ ਦਾ ਅਰਥ ਬੋਲਦਾ, ਦੱਸਦਾ, ਰਾਜੇ ਦੇ ਦੁਆਰੇ ਤੇ ਗਿਆ ਸਾਂ, ਉੱਥੇ ਹੀ ਉਹਦੀ ਚਾਕਰੀ ਕਰਦਾ। ਹੁਣ ਬੇਣੀ ਜੀ ਤੇ ਉਸ ਰਾਜੇ ਦੀ ਗੱਲ ਕਰਦੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ, ਤੇ ਘਰ ਦੇ ਤੇ ਆਂਢ ਗੁਆਂਢ ਲੋਕ ਸਮਝਦੇ ਸ਼ਾਇਦ ਇਸ ਛੋਟਾ ਜਿਹਾ ਜਿਹੜਾ ਸਾਡੇ ਇਲਾਕੇ ਦਾ ਰਾਜਾ, ਸ਼ਾਇਦ ਉਹਦੀ ਨੌਕਰੀ ਕਰਦਾ ਹੈ। ਅਗਲੇ ਬਚਨ, ਘਰ ਸਭ ਵੱਥੂ ਮੰਗੀਆਂ, ਵਲ ਛਲ ਕਰਕੇ ਝੱਤ ਲੰਘਾਵੈ। ਹੁਣ ਪਤਨੀ ਹੈ ਜਿਹੜੀ ਘਰ ਦੀਆਂ ਜ਼ਰੂਰੀ ਚੀਜ਼ਾਂ ਮੰਗਦੀ ਹੈ, ਤੇ ਕੀ ਕਰਦਾ? ਵਲ ਛਲ ਕਰਕੇ ਝੱਤ ਲੰਘਾਵੈ। ਅੱਜ ਲਿਆਉਣੇ, ਕੱਲ ਲਿਆਉਣੇ ਆ, ਰਾਜਾ ਤਨਖਾਹ ਦੇਵੇਗਾ ਫਿਰ ਲੈ ਆਵਾਂਗੇ। ਭਾਵ ਟਾਲ ਮਟੋਲ ਕਰਕੇ ਦਿਨ ਕੱਟੀ ਕਰ ਛੱਡਦੇ ਆ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ। ਘਰੋਂ ਗਿਆ ਭਗਤ ਬੇਣੀ ਬੰਦਗੀ ਕਰਨ ਵਾਸਤੇ, ਜਿਹੜੀ ਇਕਾਂਤ ਜਗ੍ਹਾ ਵਿੱਚ ਬੈਠ ਕੇ ਸਮਾਧੀ ਲਾਉਂਦੇ ਸੀ ਭਗਤ ਬੇਣੀ, ਉੱਥੇ ਬੈਠੇ ਆ ਇੱਕ ਮਨ ਚਿੱਤ ਹੋ ਕੇ। ਉਹ ਭਗਤ ਬੇਣੀ ਜੀ ਜਿਹੜੇ, ਉਹ ਤੇ ਪਰਮੇਸ਼ਰ ਨੂੰ ਧਿਆ ਰਹੇ, ਉਹ ਤੇ ਬੰਦਗੀ ਕਰ ਰਹੇ ਆ। ਇੱਧਰ ਕੀ ਹੋਇਆ? ਘਰ ਵੱਲ ਵੱਡਾ ਸਾਂਗ ਵਰਤਦਾ, ਕਹਿੰਦੇ ਇੱਕ ਵੱਡਾ ਸਾਂਗ, ਇੱਕ ਬੜਾ ਵੱਡਾ ਕੌਤਕ ਵਰਤਿਆ। ਕੀ ਕੌਤਕ ਵਰਤਿਆ ਜੀ? ਭਗਤ ਬੇਣੀ ਉੱਥੇ ਬੰਦਗੀ 'ਚ ਘਰ ਨਹੀਂ, ਤੇ ਇੱਧਰ ਘਰ ਕੀ ਕੌਤਕ ਵਰਤਿਆ? ਪੈਜ ਸਵਾਰ ਭਗਤ ਦੀ, ਰਾਜਾ ਹੋਏ ਕਹਿ ਘਰ ਚੱਲ ਆਵੈ। ਆਪਣੇ ਭਗਤ ਦੀ ਪੈਜ ਪੱਤ ਸਵਾਰਨ ਲਈ ਉਹ ਹਰੀ, ਉਹ ਵਾਹਿਗੁਰੂ ਪਰਮੇਸ਼ਰ ਰਾਜਾ ਹੋ ਕੇ ਘਰ ਆ ਗਿਆ। ਰਾਜਿਆਂ ਵਾਲੀ ਪਾਈ ਪੁਸ਼ਾਕ, ਆ ਗਿਆ ਸਰਗੁਣ ਸਰੂਪ ਦੇ ਵਿੱਚ, ਤੇ ਸਾਧ ਸੰਗਤ ਆਣ ਖੜਕਾਇਆ ਉਹਦਾ ਦਰਵਾਜਾ। ਦੇ ਦਲਾਸਾ ਧੁੱਸ ਕੈ, ਅਣਗਿਣਤੀ ਖਰਚੀ ਪਹੁੰਚਾਵੈ। ਪ੍ਰਸੰਨ ਹੋ ਕੇ, ਖੁਸ਼ ਹੋ ਕੇ ਉਸ ਪ੍ਰਭੂ ਨੇ, ਉਸ ਰਾਜੇ ਨੇ ਸਾਰੇ ਪਰਿਵਾਰ ਨੂੰ ਦਿਲਾਸਾ ਦਿੱਤਾ ਤੇ ਸਾਰੇ ਦਾ ਸਾਰਾ ਖਰਚਾ ਵਰਚਾ ਘਰ ਪਹੁੰਚਾ ਦਿੱਤਾ। ਕਿੰਨਾ ਕੁ ਖਰਚਾ? ਅਣਗਿਣਤੀ ਖਰਚੀ ਪਹੁੰਚਾਵੈ। ਧਨ ਦੌਲਤ ਮਾਇਆ ਪਦਾਰਥਾਂ ਦਾ ਪਾਰਾਵਾਰ ਹੀ ਕੋਈ ਨਹੀਂ, ਅਣਗਿਣਤੀ, ਗਿਣਤੀ ਨਹੀਂ ਕੀਤੀ ਜਾ ਸਕਦੀ ਕਿਤਨਾ ਕੁਛ ਭਗਤ ਬੇਣੀ ਦੇ ਘਰ ਪਹੁੰਚਾ ਦਿੱਤਾ ਉਸ ਪਰਮੇਸ਼ਰ ਨੇ। ਔਰ ਨਾਲ ਦੱਸਿਆ, ਭਾਈ ਸਾਡੀ ਚਾਕਰੀ ਕਰਦਾ ਹੈ ਬੇਣੀ, ਤਾਂ ਮੈਂ ਉਸ ਦੇ ਘਰ ਸਾਰਾ ਸਾਜੋ ਸਮਾਨ ਦੇਣ ਵਾਸਤੇ ਆਇਆ, ਕਿਸੇ ਚੀਜ਼ ਦੀ ਤੋਟ ਨਹੀਂ ਰਹਿਣ ਦੇਣੀ ਬੇਣੀ ਦੇ ਘਰ ਚ। ਸਾਰਾ ਕੁਝ ਘਰ ਛੱਡਿਆ, ਉਸ ਤੋਂ ਬਾਅਦ ਕਿੱਥੇ ਗਿਆ ਉਹ ਪਰਮੇਸ਼ਰ? ਉੱਥੋਂ ਆਇਆ ਭਗਤ ਪਾਸ, ਹੋਏ ਦਇਆਲ ਹੇਤ ਉਪਜਾਵੇ। ਕਹਿਣ ਲੱਗੇ ਉੱਥੋਂ ਫਿਰ ਆਪਣੇ ਭਗਤ ਦੇ ਕੋਲ ਆ ਗਿਆ, ਪਹਿਲਾਂ ਘਰ ਗਿਆ ਹੁਣ ਭਗਤ ਦੇ ਪਾਸ ਆ ਗਿਆ, ਵੱਡੀ ਦਇਆ ਕਰਕੇ ਚੁੱਕ ਕੇ ਧਰਤੀ ਤੋਂ ਆਪਣੇ ਪਿਆਰੇ ਭਗਤ ਨੂੰ ਗਲ ਨਾਲ ਲਾ ਲਿਆ, ਪਿਆਰ ਕੀਤਾ। ਹੋਏ ਦਇਆਲ, ਦਿਆਲੂ ਹੋਇਆ ਪਰਮੇਸ਼ਰ, ਹੇਤ ਉਪਜਾਵੇ, ਆਪਣਾ ਪਿਆਰ ਬਖਸ਼ਿਆ, ਉਹਨੂੰ ਪਿਆਰ ਕੀਤਾ ਆਪਣੇ ਭਗਤ ਨੂੰ, ਬੇਣੀ ਤੂੰ ਮੈਨੂੰ ਵਸ ਵਿੱਚ ਕਰ ਲਿਆ, ਸੀਨੇ ਨਾਲ ਲਾ ਲਿਆ ਪਰਮੇਸ਼ਰ ਨੇ। ਭਾਵ ਸਾਖਸ਼ਾਤ ਪ੍ਰਭੂ ਆਪਣੇ ਭਗਤਾਂ ਨੂੰ ਦਰਸ਼ਨ ਦਾਰ ਬਖਸ਼ਦਾ ਹੈ। ਭਗਤ ਜਨਾ ਜੈਕਾਰ ਕਰਾਵੇ, ਭਗਤ ਜਨਾਂ ਦੀ ਸੰਸਾਰ ਜਗਤ ਦੇ ਵਿੱਚ ਜੈ ਜੈਕਾਰ ਕਰਾਉਂਦਾ ਹੈ। ਅਖੀਰਲੀ ਪੰਕਤੀ ਚ ਇਹ ਸਿੱਟਾ ਕੱਢਿਆ ਭਾਈ ਗੁਰਦਾਸ ਜੀ ਨੇ, ਜਿਹੜੇ ਵੀ ਭਗਤ ਜਨ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਜੈ ਜੈਕਾਰ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜੈਕਾਰ ਕੀ ਹੋ? ਧਰਮੀਆਂ ਕਾ। ਪਾਪੀ ਕੋ ਡੰਡ ਦੀ ਹੋਏ, ਪਾਪੀਆਂ ਨੂੰ ਡੰਡ ਹੀ ਡੰਡ, ਸਜ਼ਾ ਹੀ ਸਜ਼ਾ ਹੈ। ਜਿਹੜੇ ਧਰਮੀ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਜੈ ਜੈਕਾਰ ਹੈ। ਇਸ ਲਈ ਇੱਕ ਮਨ ਚਿੱਤ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰੀਏ, ਪਰਮਾਤਮਾ ਦੇ ਉੱਤੇ ਭਰੋਸਾ ਰੱਖੀਏ, ਵਿਸ਼ਵਾਸ ਰੱਖੀਏ, ਆਪਣੇ ਪਿਆਰਿਆਂ ਦੇ ਹਰ ਸੰਕਟ ਉਹ ਦੂਰ ਕਰਨ ਦੀ ਸਮਰੱਥਾ ਵੀ ਰੱਖਦਾ ਤੇ ਆ ਕੇ ਆਪਣੇ ਪਿਆਰਿਆਂ ਦੇ ਸੰਕਟ ਦੇ ਦੁੱਖ ਹਰਦਾ ਵੀ ਹੈ, ਦੂਰ ਕਰ ਦਿੰਦਾ ਆਪਣੇ ਭਗਤ ਜਨਾਂ ਨੂੰ। ਸਾਖਸ਼ਾਤ ਪ੍ਰਤੱਖ ਰੂਪ ਵਿੱਚ ਦਰਸ਼ਨ ਦਿਦਾਰੇ ਬਖਸ਼ ਕੇ ਆਪਣੇ ਬਣਾ ਲੈਂਦਾ ਹੈ ਉਹ ਪਰਮੇਸ਼ਰ, ਕਿਉਂਕਿ ਹਰ ਸਮੇਂ ਆਪਣੇ ਭਗਤਾਂ ਦੇ ਅੰਗ ਸੰਗ ਤੇ ਉਹਨਾਂ ਦੇ ਸਾਥ ਰਹਿੰਦਾ ਹੈ। ਭਗਤ ਜਨਾਂ ਜੈਕਾਰ ਕਰਾਵੇ, ਭਗਤ ਜਨਾਂ ਦੀ ਸਦੀਵੀ ਕਾਲ ਵਾਸਤੇ ਉਹ ਜੈ ਜੈਕਾਰ ਕਰਾਉਂਦਾ ਹੈ।